उच्चारण करिए वाहेगुरु जी का खालसा वाहेगुरु जी की फतेह। तन तन सतगुरु गुरु नानक देव साहिब जी महाराज श्री सुल्तानपुर साहब नवाब दौलत खान ने कहा कि जे कोई हिंदू कोई मुसलमान नहीं है, जे तुसी कहने हो कि एक खुदा व्यापक है, आओ फिर सारे झगड़े छड़ के मेरे नाल नमाज पढ़ो। महाराज जी मसीत दे विच चले गए, नाल सतगुरु जी ने वचन किया कि हाँ तुहाडे नाल नमाज पढ़ांगे। जदों उन्होंने नमाज पढ़ी तो कहन लगे तुसी नाल सजदा नहीं किया। महाराज कहन लगे तुसी तो कंधार च घोड़े खरीद रहे सी। काजी कहन लग्या इन्ने वड्डे साडे नवाब साहब ते तुसी तोहमत लाउने हो। नवाब कहन लग्या नहीं, इन्होंने बिल्कुल सच कहा है, मैं घोड़े ही खरीद रहा सी। फिर काजी कहन लग्या फिर मैं तो ठीक है ना, मेरे नाल पढ़ दे। नवाब दौलत खां हस के कहन लग्या काजी क्यों अपने पढ़ते इन्हों को खुलवा। महाराज कह रहे तू तो बई बछेरा डिगण के डरों ही तेरा मन घरे फिर फिर वह भी मन गया। यो सतगुरु नानक देव महाराज सच्चे पातशाह जी ने सारी दुनिया नू ही सीधे रस्ते लाया है। हिंदू चाहे मुसलमान चाहे सिख, ਜੋ ਵੀ ਮਿਲਿਆ ਹੈ ਧੰਨ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਸਹੀ ਮਾਰਗ ਦੱਸਿਆ ਕਿ ਨਿਰਾਪੁਰਾ ਕੋਈ ਵੀ ਧਾਰਮਿਕ ਗ੍ਰੰਥ ਪੜ੍ਹਨ ਦੇ ਨਾਲ ਬੰਦਾ ਬਦਲ ਨਹੀਂ ਜਾਂਦਾ ਜਦੋਂ ਤੱਕ ਉਹਦੀ ਵਿਚਾਰ ਕਰਕੇ ਉਹਦੇ ਉੱਤੇ ਜੀਵਨ ਨੂੰ ਢਾਲਦਾ ਨਹੀਂ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਸਾਰਿਆਂ ਨੂੰ ਸਿੱਧੇ ਰਸਤੇ ਲਾ ਕੇ ਬਖਸ਼ਿਸ਼ ਕਰ ਰਹੇ ਨੇ ਕਿ ਮਨ ਕਿਵੇਂ ਟਿਕਦਾ ਹੈ, ਮਨ ਦੀ ਇਕਾਗਰਤਾ ਕਿਵੇਂ ਹੁੰਦੀ, ਸਮਝਾ ਰਹੇ ਨੇ ਇਹਨਾਂ ਨੂੰ, ਸਾਨੂੰ ਸਮਝਾ ਰਹੇ ਨੇ ਅੱਜ। ਆਓ ਸ਼ਰਵਣ ਕਰੀਏ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਿਉ ਤੁਰੰਗ ਮੁਖ ਤਾਨ ਅਜਾਨ ਸੌਰ ਕੋ।
ਹੁਣ ਮਹਾਰਾਜ ਜੀ ਇੱਕ ਪ੍ਰਮਾਣ ਦਿੰਦੇ ਨੇ ਇੱਥੇ ਕਿ ਜਿਵੇਂ ਅੜੀਅਲ ਘੋੜਾ ਹੁੰਦਾ ਹੈ ਨਾ, ਉਹ ਮੂੰਹ ਤਾਣਾ ਹੁੰਦਾ, ਮੂੰਹ ਜ਼ੋਰ ਹੁੰਦਾ, ਜਿੱਦ ਨੂੰ ਜੀ ਕੀਤਾ ਦੌੜ ਲਿਆ, ਔਰ ਉਹਦੇ ਉੱਤੇ ਜਿਹੜਾ ਅਸਵਾਰ ਬੈਠਾ ਹੁੰਦਾ ਹੈ, ਉਹ ਅਸਵਾਰ ਬੜਾ ਅਣਜਾਣ ਹੋਵੇ ਤੇ ਘੋੜਾ ਮੂੰਹ ਤਾਣ ਹੋਵੇ।
ਸਵੇਸਾ ਤਰ ਲੰਘ ਦੌਰ ਦੇਤ ਦੁੱਖ ਪੂਰ ਕੋ।
ਸੋ ਇਸ ਤਰੀਕੇ ਦੇ ਨਾਲ ਜਿਹੜਾ ਘੋੜੇ ਦੇ ਉੱਤੇ ਅਸਵਾਰ ਹੋਇਆ ਹੋਇਆ ਬੰਦਾ ਹੈ, ਉਹ ਚੰਚਲ ਘੋੜਾ ਉਹਨੂੰ ਬਹੁਤ ਦੁੱਖ ਦਿੰਦਾ ਹੈ।
ਚੜੈ ਸੁਜਾਨ ਸੌਰ ਕਸਾ ਕਰ ਲੇ ਕੈ।
ਕਿਉਂਕਿ ਜਿਹੜਾ ਸੁਜਾਨ ਸਿਆਣਾ ਅਸਵਾਰ ਹੁੰਦਾ ਹੈ, ਉਹ ਜਦੋਂ ਘੋੜੇ ਦੇ ਉੱਤੇ ਅਸਵਾਰ ਹੁੰਦਾ, ਕਿਉਂਕਿ ਉਹ ਸਿਆਣਾ ਹੈ, ਉਹ ਚਾਬਕ ਆਪਣੇ ਨਾਲ ਲੈ ਕੇ ਘੋੜੇ ਦੇ ਉੱਤੇ ਅਸਵਾਰ ਹੁੰਦਾ ਕਿ ਚਾਬਕ ਦੇ ਨਾਲ ਹੀ ਚਾਹ ਤਾਂ ਪ੍ਰੇਮ ਕੇ ਚਾਬਕ ਮਾਰੋ। ਇਹ ਮਨ ਦੇ ਵਿੱਚ ਵੀ ਇਹੀ ਗੁਰਬਾਣੀ ਅੰਦਰ ਦੱਸਿਆ ਭਗਤ ਕਬੀਰ ਜੀ ਦਾ ਸ਼ਬਦ ਹੈ, ਚੱਲ ਰੇ ਤੁਝੇ ਬੈਕੁੰਠ ਲੈ ਤਾਰੋ, ਇੱਛਾ ਤਾਂ ਪ੍ਰੇਮ ਕੇ ਚਾਬਕ ਮਾਰੋ। ਇਸ ਕਰਕੇ ਮਹਾਰਾਜ ਕਹਿੰਦੇ ਪਹਿਲਾਂ ਮੈਂ ਘੋੜੇ ਦਾ ਪ੍ਰਮਾਣ ਦਿੰਦਾ ਹਾਂ ਕਿ ਵਿਗੜਿਆ ਹੋਇਆ ਘੋੜੇ ਨੂੰ ਅਣਜਾਣ ਬੰਦਾ ਠੀਕ ਨਹੀਂ ਕਰ ਸਕਦਾ। ਜਿਹੜਾ ਬੰਦਾ ਜਾਣਕਾਰ ਹੁੰਦਾ, ਸਿਆਣਾ ਹੁੰਦਾ, ਘੋੜੇ ਨੂੰ ਸੰਭਾਲਣ ਵਾਲਾ, ਉਹ ਆਪਣੇ ਹੱਥ ਵਿੱਚ ਚਾਬਕ ਪਕੜ ਕੇ ਘੋੜੇ ਉੱਤੇ ਅਸਵਾਰ ਹੁੰਦਾ ਹੈ।
ਹੋ ਕਰਹਿ ਸੁਬਾ ਸੁਮੁਖ ਮਾਹੇ ਕੰਟਕਾ ਦੇ ਕੈ।
ਉਹ ਘੋੜੇ ਨੂੰ ਬੱਸ ਵਿੱਚ ਕਿਵੇਂ ਕਰਦਾ, ਉਹਦੇ ਮੂੰਹ ਵਿੱਚ ਕੜਿਆਲਾ ਪਾ ਦਿੰਦਾ, ਘੋੜੇ ਦੇ ਮੂੰਹ ਵਿੱਚ ਕੜਿਆਲਾ ਪਾ ਕੇ ਉੱਤੋਂ ਚਾਬਕ ਆਪਣੇ ਕੋਲ ਰੱਖਦਾ।
ਸਤਿਗੁਰ ਸ਼ਬਦ ਸੂਰ ਤਰੈ ਤੇ ਦੀਜੀਏ।
ਫਿਰ ਉਹ ਘੋੜਾ ਵਸੀਕਾਰ ਹੋ ਜਾਂਦਾ, ਉਹਦਾ ਸੂਰਜ ਵੱਲ ਨੂੰ ਮੂੰਹ ਕਰ ਲੈਂਦੇ ਨੇ ਘੋੜੇ ਦਾ। ਸੂਰਜ ਵੱਲ ਨੂੰ ਮੂੰਹ ਜਦ ਘੋੜੇ ਦਾ ਕੀਤਾ, ਅੱਖਾਂ 'ਚ ਲਾਈਟ ਪਈ ਤਿੱਖੀ, ਕੰਡਿਆਲਾ ਮੂੰਹ 'ਚ ਪਾਇਆ, ਇੱਧਰੋਂ ਚਾਬਕਾਂ ਮਾਰੀਆਂ, ਤੇਜ਼ ਭਜਾ ਕੇ ਹਫਾ ਲੈਂਦੇ ਨੇ ਘੋੜੇ ਨੂੰ। ਇਸੇ ਤਰ੍ਹਾਂ ਹੀ ਸਤਿਗੁਰ ਸ਼ਬਦ ਸੌਰ ਤਰੈ ਤੇ ਦੀਜੀ ਹੈ। ਕਹਿੰਦੇ ਜਿਹੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਬਦ ਹੈ ਨਾ, ਉਹ ਅਸਵਾਰ ਦੇ ਥੱਲੇ ਦੇਣਾ ਕਰੋ। ਇਸ ਤਰ੍ਹਾਂ ਜਿਹੜਾ ਸਾਡਾ ਮਨ ਹੈ ਨਾ, ਸੋ ਸਤਿਗੁਰ ਦੇ ਦਿੱਤੇ ਨਾਮ ਰੂਪੀ ਅਸਵਾਰ ਦੇ ਹੇਠਾਂ ਉਹ ਸ਼ਬਦ ਨੂੰ ਦੇ ਕਰਕੇ ਉਸ ਮਨ ਨੂੰ ਫਿਰ ਥੱਲੇ ਲਾ ਕੇ ਚਲਾਉਣਾ ਕਰੋ।
ਕਸ਼ਟ ਨਰਕ ਕੋ ਕਸਾ ਦਿਖਾਵਨ ਕੀਜੀਏ।
ਜਿਵੇਂ ਸਤਿਗੁਰੂ ਮਹਾਰਾਜ ਦਾ ਜਿਹੜਾ ਸ਼ਬਦ ਹੈ, ਇਹ ਅਤੇ ਇੱਕ ਨਾਲ ਦਿੱਤਾ ਸੀ ਉਹਦੇ ਹੱਥ ਵਿੱਚ ਚਾਬੁਕ, ਇੱਥੇ ਚਾਬੁਕ ਕਿਹੜਾ ਦੇਣਾ, ਜਿਹੜਾ ਇਸ ਮਨ ਰੂਪੀ ਘੋੜੇ ਨੂੰ ਨਰਕਾਂ ਦਾ ਦਿਖਾਉਣਾ ਭੈ, ਜਮਦੂਤਾਂ ਦਾ ਡਰ, ਦੁੱਖ, ਤਕਲੀਫ, ਜੰਮਣਾ, ਮਰਨਾ, 84 ਦਾ ਗੇੜਾ ਦਿਖਾਉਣਾ, ਇਹਦੇ ਨਾਲ ਮਨ ਫਿਰ ਆਪਣੇ ਆਪ ਡਰਦਾ, جیو ڈرتا ہے اپنا کیسوں کری پکار پھر آپ کہندا کہنے نے دکھ وسارن سیویا سدا سدا داتار اس طرح یہ من نو سمجھاونا ہے
بشین برتے کرن سو کوکا جانی
سو جڑی وشیاں دی نبرتی کرنی ہے یہ پھر کبکا ہوندی ہے جڑی لگام پائی ہوندی ہے کڑیالا پایا ہوندا ہے اس طرح وشیاں دی نبرتی روپی لگام پا دینا کرو
او من ترنگ لکھو کرن وس ٹھانی
اس طرح من روپی گھوڑے نو وس وچ کرنا جان لو کہ من روپی گھوڑے نو بگڑے ہوئے نو شبد گربانی جڑی ہے اینو سنو بچارو اتے نال نال نرکاں دا بھے وی دیو اس طرح یہ منہ جڑا ہے سورج ول پاپ پرماتما ول کر دیو
دوہرا راگ دویخ مل پر ہرو پانا پرب کا من
اتے جڑا راگ تے دویش ہے نا من دے اندر کسے نال تاں اپاں ایویں ہی پریم کردے رہنے ہیں یہ بھی بہت چنگا بندہ ہے کسے نال ساڈی ایرکھا ہندی ہے بنا ہی کارن توں یہ بنا کارن توں ایرکھا بنا کارن توں پریم کرنا یہ بہت ستگرو مہاراج کہنے من دے اندر رکاوٹ ہے ساڈے کیونکہ اسی ساریاں دے اندر ایک جوت نو نہیں جاتا جدوں ساریاں دے اندر ایک جوت نو جان لئیے تاں پھر ساڈے من دے اندر ایکاگرتا پراپت ہندی ہے اس طرح کہندے نے کہ من دے اندروں اے راگ اتے دویش نو دور کرو اتے پرمیشر دا جڑا پاونا ہے اونوں من کے چلو
سمر نام کرتار کو کرو جنم نج تن
پھر کرتار دا نام سمرن کرو پھر تہاڈا منوکھا جنم جو ہے یہ تنتا دے جوگ ہوئے گا
سن ست گر اپدیس کو تار ہردے محلین
سن کے ستگرو مہاراج کا اپدیش انہوں نے ہردے چ بسا لیا ہے بھائی ہاں گرو نانک دیو جی نے جو سانو کہا ہے انہوں نے بسایا ہے بھائی آپاں نو کی ہویا پھر آپاں کیوں نہیں بساؤں دے دیکھو جنہاں نے ایک واری اپدیش سنیا انہاں نے بسا کے اپنی زندگی نہیں بدل لیا تاں تے سانوں بھی اس وچوں یہی سکھیا ملی کہ دھن گرو نانک دیو جی دے اپدیش نوں ہردے اندر بسا لئیے
کر بندے بندن کری بولیو بچن پربین
پھر دوویں ہاتھ جوڑ کے مہاراج گرو نانک دیو جی نوں متھا ٹیکیا اتے وہ سیانا جو سی دولت خان اس طرح بولیا
اڑل دام سات سہ ساٹھ کہو کیا کیجیے
کہن لگا مہاراج جی جڑے سات سو سٹھ روپے نے ہوں یہ کرپا کر کے مینو دسو کہ وہ سات سو سٹھ روپیہ کا اسی ہوں کی کریے جی
بولے کرے پکار کہے مجھ دیجیے
کیونکہ بابا مول چند جی نے پکار کی ساڈے در تے آ کے بھائی وہ پیسہ مینو دے دیو
اب جہ بد نج بدن بدو تس بد کرے
پر کیونکہ اسی تہاڈے کہے تو بنا کوئی کرم نہیں کرنا ہے اس کر کے ساڈی دا بینتی ہے تسی فیصلہ کرو وہ پیسیاں دا اسی کی کریے
او میں مرید تب پیو مہر مر پر ترے
کیونکہ میں تہاڈا مرید بن گیا ہاں اس کر کے میری تو یہی بینتی ہے کہ میرے اتے ہن کرپا کرو جی.
سنے بنا کے بین نین کرنا پرے,
تو بینتی دے بچن سنے تاں ستگرو مہاراج جدوں کسے نو بھی دیکھ دے نے کہ چک گیا ہے, بینتیاں کردا ہے, اندروں من نیواں کر لیا ہے, تاں ستگرو مہاراج کرونا رس وچ ٹل گئے ہن.
بھاو سمبھو دکھ گرست بند تے کے ہرے,
تو اس طریقے نال ستگرو جی نے نگاہ کر کے وہ سارے جڑے دکھ سی سنسار ساگر دے وہ کٹ دتے ہن.
کہیں کہو ایک بار دین تن توہے تب,
سو اس طریقے نال ہاں جی
کہیں کہو ایک بار دین تن توہے تب.
مارا سچے پاتشاہ کہن لگے کہ دیکھو اسی ایک باری تانوں تن دے دیتا ہے, باقی کہہ بھی دیتا کہ فقراں فقیراں نوں ونڈ دیو, ہوں اگے جویں تہاڈی مرضی ہے, جویں تہاڈی اچھا ہے, تسی اسی طرح ہی اس تن دا کر لو کارج.
ہو اگرج جیوں آئے کرو تیوں کاج اب,
ہوں جویں تہاڈی مرضی آگے. میں تو 760 روپے بچ گئے سی حساب کتاب وچوں, میں تو تہانوں دے دیتے نے, تے تسی ہوں اپنا فیصلہ آپ کر لو, راجے ہوں. کی من دی آواز کہندی تہاڈی راجے چولی نیاؤں کی, کیونکہ راجے دا کم ہوندا ہے نیاں کرنا, اس کر کے تسی نیاں کرتا ہو, تسی آپ ہی راج کر لو, آپ ہی انعام دے دیو, آپ ہی ونڈیاں پا دیو, اس طرح جویں تہاڈے من دے اندر فیصلہ آؤندا کر لو.
آنن خان بخان کان سن ندمیا,
تو اس وقت کرپا دے خزانے گرو نانک دے مہاراج سچے پاتشاہ دے بچن اپنے کنا دے وچ سن کے نا اے نواب نے.
ارد درب سری چند ارد تن من ٹھیا,
کیونکہ مہاراج نو پوچھے بنا اے فیصلہ نہیں سی کردا نواب. جدو ستگرو جی نے نواب نو ہی ادھکار دیتا کہ جویں تسی فیصلہ کر دیو گے مینو دے تے کوئی اعتراض نہیں ہے, کہندے سب تہاڈا کیتا ہن ٹھیک ہوئے گا. اس وقت نواب دولت خان نے ادھے پیسے بابا شری چند جی ہونا نو پاپ پروار جی نو دے تے, سارے ماتا سلکھنی جی ول دے دیتے نے, منگتیاں دے وچ ونڈنا کیتے ہن.
ہن تم جیوں من ہوئے رجائے پنیجیے,
پھر تہاڈے من دے وچ جویں ہووے اسی طرح کہنا کرو.
او کروں کاج میں سوئے داس لکھ لیجیے,
کہندے میرے من دا وچار تا یہی ہے کہ اس طرح ادھا ادھا پیسہ ونڈ دینا چاہیدا ہے, باقی دا جویں تسی حکم کرو, کیونکہ ہن پہلا والی گل نہیں رہی میرے چ, کیونکہ پہلا تا میں سی نواب دولت خان لودھی, اس علاقے دا نواب تہاڈا میں, تسی مودی سو میرے, ہن میں تھوڑا چیلا, تھوڑا مرید, تھوڑا داس, تھوڑا سیوہ دار, ہن میں تھوڑے تے حکم نہیں کر سکدا. پاتشاہ ہوں جویں تسی کہو گے نا, تسی سچے پاتشاہ ہو, میں اسی طرح ہی کراں گا.
شری مکھ کہے تمہار جو من میں آوئی,
پھر شرومنی مکھ وچوں آپ نے بچن کیتا کہندے تیرے آتما وچوں بھی کوئی آواز آؤں دی ہونی اندروں, تیرے من دی آواز کی ہے, اپنے اندر بھی سارے اندر ایک پرماتما بیٹھا ہے, ویاپک روپ کرتار سارے دے اندر نے, تیرے من وچ جو بھی آؤندا ہے وچار, اچھا وچار, شبھ وچار, اسی طرح ہی تسی فیصلہ کر لو.
اس بد کریے آپ نہ کوئی ہٹاوئی,
تہانوں ہن کوئی نہیں ہٹاوے گا, ਉਸੇ ਤਰੀਕੇ ਨਾਲ ਤੁਸੀਂ ਕਰ ਲਓ ਜਿਵੇਂ ਤੁਹਾਡੇ ਮਨ ਦਾ ਵਿਚਾਰ ਹੈ।
ਕਹਿ ਕਰ ਮਿਆਨ ਕੇ ਤੁਮ ਸੀਤੈ ਤੇ ਚਲੇ,
ਇਸ ਤਰ੍ਹਾਂ ਕਹਿ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਘਰ ਮਸੀਤ ਵਿੱਚੋਂ ਬਾਹਰ ਨਿਕਲ ਚੱਲੇ।
ਉਹ ਜਗ ਜਿਨ ਭਗਤ ਦਿਡਾਏ ਚਲਾਇਓ ਮਗ ਭਲੇ,
ਜਿਨ੍ਹਾਂ ਨੇ ਜਗਤ ਦੇ ਅੰਦਰ ਭਗਤੀ ਨੂੰ ਦ੍ਰਿੜ ਕਰਾਇਆ ਹੈ, ਆ ਕੇ ਦੁਨੀਆਂ ਵਿੱਚ ਪਹਿਲਾਂ ਲੋਕ ਤਪੱਸਿਆ ਕਰਦੇ, ਪੁੱਠੇ ਲਟਕਦੇ, ਧੂਣੀਆਂ ਤਾਉਂਦੇ, ਘਰ ਬਾਰ ਛੱਡ ਜਾਂਦੇ, ਜੋ ਰਸਤਾ ਸਹੀ ਨਹੀਂ ਸੀ, ਸਹੀ ਮਾਰਗ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਭਗਤੀ ਦੇ ਮਾਰਗ 'ਤੇ ਸੰਸਾਰ ਨੂੰ ਲਾਇਆ ਅਤੇ ਸੰਸਾਰ ਦੇ ਅੰਦਰ ਇੱਕ ਭਲਾ ਰਸਤਾ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ।
ਨਿਸ਼ਚਾ ਭਇਓ ਨਿਭਾਵਨਾ ਪੁਨ ਮਨ ਡੋਲਿਆ।
ਹੁਣ ਮਨ ਦੇ ਅੰਦਰ ਨਿਸ਼ਚਾ ਹੋ ਗਿਆ ਹੈ, ਇਸ ਤਰੀਕੇ ਨਾਲ ਫਿਰ ਨਵਾਬ ਦੇ ਮਨ ਦਾ ਜਦੋਂ ਨਿਸ਼ਚਾ ਵੱਜ ਗਿਆ, ਉਹਦਾ ਮਨ ਹੁਣ ਡੋਲਦਾ ਨਹੀਂ ਹੈ।
ਹੋਰ ਸੁੱਖ ਪਾਏ ਅਮੋਲ ਵਿਸਾਲ ਨਾ ਬੋਲਿਆ,
ਹੁਣ ਵਾਧੂ ਬਚਨ ਫੇਰ ਨਹੀਂ ਬੋਲਿਆ ਮਨ ਦੇ ਅੰਦਰ, ਕਿਉਂਕਿ ਆਤਮਕ ਸ਼ਾਂਤੀ ਕਿਰਪਾ ਦ੍ਰਿਸ਼ਟੀ ਨਾਲ ਕਰ ਦਿੱਤੀ, ਮਨ ਦੀ ਇਕਾਗਰਤਾ ਦੇ ਦਿੱਤੀ ਹੈ। ਹੁਣ ਉਹ ਗੁਰੂ ਨਾਨਕ ਦੇਵ ਜੀ ਦੇ ਅੱਗੇ ਨਹੀਂ ਬੋਲਦਾ, ਹੁਣ ਤਾਂ ਇੰਨਾ ਹੀ ਕਹਿੰਦਾ ਕਿ ਸੱਤ ਬਚਨ ਜਿਵੇਂ ਤੁਹਾਡਾ ਹੁਕਮ ਹੈ।
ਮਨੁਜ ਬਰਸ ਪਰ ਪੰਤ ਭਇਓ ਬਿਰਤਾਂਤ ਜੋ,
ਜਿੰਨਾ ਵੀ ਬਿਰਤਾਂਤ ਉੱਥੇ ਵਰਤਿਆ ਹੈ ਸਾਰੇ ਬੰਦੇ ਆਪਸ ਵਿੱਚ ਇਹ ਗੱਲਾਂ ਕਰਦੇ ਹਨ।
ਉਹ ਅੰਤਰ ਜਾਮੀ ਹੈ ਬਤਾਈ ਬਾਤ ਜੋ,
ਕਹਿੰਦੇ ਵੀ ਇਹ ਤਾਂ ਅੰਤਰ ਜਾਮੀ ਨੇ, ਅੰਦਰ ਦੇ ਜਾਣਨਹਾਰ ਨੇ। ਦੇਖੋ ਕਿਵੇਂ ਪਹਿਲਾਂ ਨਵਾਬ ਦੌਲਤ ਖਾਂ ਨੂੰ ਦੱਸਿਆ, ਫਿਰ ਕਾਜੀ ਨੂੰ ਦੱਸਿਆ, ਉਹਨੂੰ ਕਹਿੰਦੇ ਤੂੰ ਘੋੜੇ ਖਰੀਦਣ ਗਿਆ ਸੀ, ਤੂੰ ਵਛੇਰੇ ਕਰਕੇ ਤੇਰਾ ਮਨ ਘਰ ਸੀ, ਇਸ ਕਰਕੇ ਗੱਲ ਸਾਰੀ ਦੁਨੀਆ ਦੇ ਅੰਦਰ ਫੈਲ ਗਈ ਕਿ ਧੰਨ ਗੁਰੂ ਨਾਨਕ ਦੇਵ ਜੀ ਅੰਤਰ ਜਾਮੀ ਹਨ।
ਦੋਹਰਾ ਸੁਨ ਨਿਦਾ ਦਿਜ ਵਰ ਸਕਲ ਤਾਵਾ ਸੁਧ ਕੇ ਹੇਤ,
ਜਿਹੜੇ ਪੁਰੋਹਿਤ ਨੂੰ ਭੇਜਿਆ ਸੀ ਨਿਦਾ ਪੁਰੋਹਿਤ ਭਾਈਆ ਜੈ ਰਾਮ ਜੀ ਨੇ ਦੇਖਣ ਵਾਸਤੇ ਵੀ ਜਾ ਦੇਖ ਮਸੀਤ ਵਿੱਚ ਕੀ ਕੌਤਕ ਵਰਤ ਰਿਹਾ ਹੈ, ਉਹਨੇ ਸਾਰਾ ਕੁਝ ਦੇਖ ਕੇ ਘਰ ਵੱਲ ਨੂੰ ਦੌੜਿਆ, ਸਾਰੇ ਪਰਿਵਾਰ ਨੂੰ ਜਾ ਕੇ ਇਹ ਗੱਲ ਸੁਣਾਈ ਉਸਨੇ।
ਦੁਖਿਤ ਸਰਬ ਪਰਿਵਾਰ ਜੋ ਵੈਸੇ ਹੁਤੇ ਨਿਕੇਤ,
ਸਾਰਿਆਂ ਨੂੰ ਖਬਰ ਦੇਣ ਲਈ ਦੌੜ ਕੇ ਜਾ ਕੇ ਜੋ ਪਰਿਵਾਰ ਸਾਰਾ ਦੁਖੀ ਬੈਠਾ ਸੀ ਅੱਜ ਕੀ ਬਣ ਜਾਏਗਾ, ਉਹ ਜਾ ਕੇ ਸਾਰਿਆਂ ਦੇ ਦੁੱਖ ਨੂੰ ਦੂਰ ਕਰਨ ਵਾਸਤੇ ਪਰਿਵਾਰ ਨੂੰ ਸੁੱਖ ਦੇ ਦੇਣ ਵਾਲੇ ਬਚਨ ਕੀਤੇ।
ਅੜਲ ਕਹਿਓ ਆਨ ਜਜਮਾਨ ਵਧਾਇਓ ਸੁਖ ਪਇਓ,
ਆਉਂਦਿਆਂ ਸਾਰ ਕਹਿਣ ਲੱਗਿਆ ਜਜਮਾਨ ਵਧਾਈਆਂ ਹੋਣ, ਬਹੁਤ ਸੁਖ ਪਇਆ, ਬਹੁਤ ਆਨੰਦ ਆਇਆ, ਗੁਰੂ ਨਾਨਕ ਦੇਵ ਜੀ ਦੀ ਜਿੱਤ ਹੋਈ ਹੈ, ਉਹ ਸਾਰੇ ਹਾਰ ਗਏ, ਹਾਰ ਕੇ ਚਰਨੀ ਪੈ ਗਏ ਨੇ।
ਉਰ ਹਰ ਖੋ ਹਰ ਭਰਮ ਸੁਜਸ ਜਗ ਮੈਂ ਛਯੋ,
ਤੁਸੀਂ ਮਨ ਦੇ ਅੰਦਰ ਹੁਣ ਖੁਸ਼ ਹੋ ਜਾਓ, ਭਰਮ ਦੂਰ ਕਰ ਦਿਓ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜਸ ਅੱਗੇ ਨਾਲੋਂ ਵੀ ਹਜ਼ਾਰਾਂ ਗੁਣਾ ਜੱਗ ਦੇ ਵਿੱਚ ਹੋਰ ਫੈਲ ਗਿਆ ਹੈ।
ਸੁਨਤ ਸ਼੍ਰੋਣ ਪੁੱਟ ਸੰਗ ਸੋਮ ਪੀ ਕਰ ਜਵੈ,
ਉਹ ਕੰਨਾਂ ਰੂਪੀ ਡੂਨਿਆਂ ਦੇ ਵਿੱਚ ਮਾਨੋ ਅੰਮ੍ਰਿਤ ਪੈ ਗਿਆ ਹੈ। ਇੱਕ ਚੰਗੀ ਖਬਰ ਪ੍ਰਾਪਤ ਹੁੰਦੀ ਹੈ, ਇਹ ਅੰਮ੍ਰਿਤ ਦਾ ਸੰਬੰਧ ਕੰਨਾਂ ਨਾਲ ਹੀ ਕਿਉਂ ਕਿਹਾ ਜਾਂਦਾ ਹੈ, ਕੱਲ ਵੀ ਆਪਾਂ ਕਿਹਾ ਸੀ ਨਾ ਕੰਨਾਂ ਦੇ ਨਾਲ, ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਨੈ ਨੋ ਪਠਾਏ, ਸੱਚ ਹੈ ਸੁਣਨੈ ਨੋ ਪਠਾਏ ਸਰੀਰ ਲਾਏ, ਇਹ ਮੇਰੇ ਕੰਨੋ ਰੱਬ ਨੇ ਤੁਹਾਨੂੰ ਭੇਜਿਆ ਹੈ ਸੱਚ ਬਾਣੀ ਸੁਣਨ ਲਈ, ਬਾਣੀ ਸੁਣਨ ਲਈ ਭੇਜਿਆ ਤੁਹਾਨੂੰ, ਸਰੀਰ ਦੇ ਨਾਲ ਲਾਇਆ ਹੈ, ਸਾਚਾ ਸੁਣਨ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਕਹਿੰਦੇ ਸੱਚੀ ਬਾਣੀ ਕੰਨੋ ਮੇਰੇ ਉਹ ਸੁਣੋ। ਕਹਿੰਦੇ ਫੇਰ ਕੀ ਹੋ ਜਾਏਗਾ ਜੇ ਬਾਣੀ ਸੁਣਾਂਗੇ ਅਸੀਂ? ਕਹਿੰਦੇ ਜਿੱਤ ਸੁਣੀ ਮਨ ਤਨ ਹਰਿਆ ਹੋਆ। ਇੰਨੀ ਬਾਣੀ ਵਧੀਆ ਹੈ ਗੁਰੂ ਨਾਨਕ ਦੇਵ ਜੀ ਦੀ, ਹਰ ਕਾ ਨਾਮ ਧਿਆਏ ਕਹਿਹੋ ਹਰਿਆ ਭਾਈ। ਕਹਿੰਦੇ ਕੋਈ ਗੱਲ ਸੁਣ ਕੇ ਇੱਕਦਮ ਕਿਸੇ ਨੇ ਆ ਕੇ ਦੱਸਿਆ ਕਿ ਤੁਹਾਡਾ ਇਸ ਤਰ੍ਹਾਂ ਨੁਕਸਾਨ ਹੋ ਗਿਆ, ਬੰਦਾ ਪੁੱਠਾ ਹੋ ਕੇ ਡਿੱਗ ਪੈਂਦਾ। ਉਹ ਵੀ ਤਾਂ ਗੱਲ ਹੀ ਹੁੰਦੀ ਕੰਨਾਂ 'ਚ ਸੁਣਦੇ ਹੈ। ਕੋਈ ਕਹਿੰਦਾ ਉੱਥੇ ਫਲਾਣੇ ਥਾਂ ਤੁਹਾਡੇ ਬੱਚੇ ਨੇ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ, ਉਹ ਵੀ ਤਾਂ ਇੱਕ ਖੁਸ਼ੀ ਦੀ ਖਬਰ ਹੁੰਦੀ ਜਿਹੜੀ ਬੰਦੇ ਨੂੰ ਜਿਉਂਦਾ ਕਰ ਦਿੰਦੀ ਹੈ। ਖੁਸ਼ੀ ਦੀ ਖਬਰ ਅਤੇ ਗਮ ਦੀ ਖਬਰ, ਸੋਗ ਦੀ ਖਬਰ, ਕਈ ਤਰ੍ਹਾਂ ਦੀਆਂ ਖਬਰਾਂ ਹੁੰਦੀਆਂ ਨੇ, ਪਰ ਇਹ ਜਿਹੜੀ ਸਾਰਿਆਂ ਨਾਲੋਂ ਵੱਡੀ ਸ਼੍ਰੋਮਣੀ ਗੁਰਬਾਣੀ ਹੈ। ਸੋ ਇਹ ਜਦੋਂ ਬਾਣੀ ਕੰਨਾਂ ਦੇ ਅੰਦਰ ਪੈਂਦੀ ਜਾ ਕੇ ਪ੍ਰਵੇਸ਼ ਕਰਦੀ ਹੈ, ਮਨ ਸੁਣਦਾ ਹੈ ਆਪਣਾ, ਕਿਉਂਕਿ ਮਨ ਨੂੰ ਹੋਰ ਸੁਣਨ ਦਾ ਕੋਈ ਰਸਤਾ ਨਹੀਂ ਹੈ। ਮਨ ਕੰਨਾਂ ਦੇ ਰਾਹੀਂ ਹੀ ਸੁਣਦਾ ਹੈ। ਜਿੱਤ ਸੁਣੀ ਮਨ ਤਾਨ ਹਰਿਆ ਹੋਆ। ਅਤੇ ਕਹਿੰਦੇ ਨੇ ਰਸਨਾ ਰਸ ਸਮਾਣੀ। ਇਹ ਬਾਣੀ ਕੰਨਾਂ ਦੇ ਨਾਲ ਸੁਣਨੇ ਕਰਕੇ ਰਸਨਾ ਰਸ ਵਿੱਚ ਸਮਾ ਜਾਂਦੀ ਹੈ। ਇਹ ਅਜੀਬ ਗੱਲ ਹੈ ਵੀ ਬਾਣੀ ਕੰਨਾਂ ਨਾਲ ਸੁਣਦੇ ਹਾਂ ਤਾਂ ਰਸ ਮੂੰਹ ਵਿੱਚ ਆ ਜਾਂਦਾ ਹੈ, ਨਹੀਂ ਆ ਜਾਂਦਾ ਰਸ। ਭਾਵੇਂ ਕਥਾ ਕਰਦਿਆਂ ਦੁਨਿਆਵੀ ਪ੍ਰਮਾਣ ਦੇਣਾ ਪੈਂਦਾ, ਭੁੱਖ ਲੱਗੀ ਹੋਵੇ ਬਹੁਤ ਜ਼ਿਆਦਾ, ਕੋਈ ਆ ਕੇ ਕਹੇ ਕਿ ਰੋਟੀ ਬਹੁਤ ਵਧੀਆ ਰੋਟੀ ਤਿਆਰ ਹੈ, ਆਓ ਪਹਿਲਾਂ ਆ ਕਚੌਰੀਆਂ ਪੂੜੀਆਂ ਸਮੋਸੇ ਤਿਆਰ ਹੈ, ਨਹੀਂ ਪਾਣੀ ਆਉਂਦਾ ਮੂੰਹ 'ਚ, ਆ ਜਾਂਦਾ। ਉਹ ਫਿੱਕਾ ਪਾਣੀ ਹੈ, ਬੇਅਰਥ ਪਾਣੀ ਹੈ, ਉਹ ਦੁਨਿਆਵੀ ਪਾਣੀ ਹੈ, ਮਾਇਆਵੀ ਪਾਣੀ ਹੈ, ਉਹ ਤਾਂ ਮੂੰਹ ਦਾ ਵੈਸੇ ਹੀ ਪਾਣੀ ਹੈ। ਪਰ ਇਹੀ ਉਹ ਪਾਣੀ ਹੈ, ਕਿਉਂਕਿ ਇਸ ਪਾਣੀ ਦੇ ਵਿੱਚ ਜਿਹੜਾ ਮੂੰਹ ਵਿੱਚ ਪਾਣੀ ਆਇਆ, ਇਹਦੇ 'ਚ ਦੁਨਿਆਵੀ ਅੱਖਰ ਚਲਿਆ ਗਿਆ ਹੈ। ਪਰ ਜਦੋਂ ਕੰਨ ਵਿੱਚ ਗੁਰਬਾਣੀ ਪੈਂਦੀ ਹੈ, ਗੁਰਬਾਣੀ ਨੂੰ ਸੁਣਦਾ ਮਨ, ਤਾਂ ਇਹੀ ਰਸ ਬਣ ਜਾਂਦਾ ਹੈ। ਇਹ ਜਿਹੜਾ ਮੂੰਹ 'ਚ ਪਾਣੀ ਆਉਂਦਾ ਹੈ, ਇਹ ਜੀਭ ਦੇ ਵਿੱਚ ਛੋਟੇ ਛੋਟੇ ਛੇਕ ਨੇ ਜਿਹੜੇ, ਇਹਨਾਂ ਛੇਕਾਂ ਵਿੱਚੋਂ ਜਦੋਂ ਪਾਣੀ ਆਉਂਦਾ, ਚੰਗੀ ਮਿੱਠੀ ਚੀਜ਼ ਦੇਖ ਕੇ, ਖੱਟੀ ਚੀਜ਼ ਦੇਖ ਕੇ, ਤਾਂ ਬਾਣੀ ਸੁਣ ਕੇ ਇਸੇ ਤਰ੍ਹਾਂ ਹੀ ਇਹਨਾਂ ਛੇਕਾਂ ਦੇ ਵਿੱਚੋਂ ਹੀ ਰਸ ਆਉਂਦਾ ਹੈ। ਉਹ ਰਸ ਆਉਂਦਾ ਕਿੱਥੋਂ ਹੈ ਅਤੇ ਫਿਰ ਇਹ ਪਾਣੀ ਕਿੱਥੋਂ ਆਉਂਦਾ? ਇਹ ਵੀ ਸਰੀਰ ਵਿੱਚ ਹੀ ਪਾਣੀ ਆ ਨਾ, ਅੰਦਰੋਂ ਇੱਕ ਸਾਡੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਮਹਾਰਾਜ ਕਹਿੰਦੇ ਇਹ ਹਿਰਦੇ ਦੇ ਵਿੱਚ ਇੱਕ ਵਾਸਾ ਹੈ ਸਾਡੇ ਅੰਮ੍ਰਿਤ ਦਾ। ਜਦੋਂ ਅੰਮ੍ਰਿਤ ਨੇ ਆਉਣਾ ਹਿਰਦੇ 'ਚੋਂ ਪ੍ਰਗਟ ਹੋਣਾ, ਗੁਰਬਾਣੀ ਕੰਨਾਂ ਨਾਲ ਸੁਣਦੇ ਹੈ, ਰਸ ਜ਼ੁਬਾਨ ਵਿੱਚ ਆਉਂਦਾ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਥੇ ਆ ਕੇ ਜਦੋਂ ਕੰਨਾਂ ਦੇ ਵਿੱਚ ਸੁੱਖ ਦੀ ਖਬਰ ਸੁਣਾਈ ਤਾਂ ਬੰਦੇ ਨੂੰ ਸੁੱਖ ਮਹਿਸੂਸ ਹੁੰਦਾ, ਜਦੋਂ ਦੁੱਖ ਦੀ ਖਬਰ ਸੁਣਾਉਂਦੇ ਹਾਂ ਤਾਂ ਇੱਕਦਮ ਦੁੱਖ ਆ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਪਰਿਵਾਰ ਨੂੰ ਆ ਕੇ ਜਦੋਂ ਇਹ ਖੁਸ਼ੀ ਦੀ ਖਬਰ ਸੁਣਾਈ, ਵਧਾਈਓ ਵਧਾਇਓ, ਕਹਿੰਦੇ ਜਿੱਤ ਗਏ ਨੇ ਮਹਾਰਾਜ ਸੱਚੇ ਪਾਤਸ਼ਾਹ, ਸਾਰਾ ਭਰਮ ਦੂਰ ਕਰ ਦਿਓ, ਉਹਨਾਂ ਦਾ ਜਸ ਫੈਲ ਗਿਆ ਹੈ। ਕਹਿੰਦੇ ਇੱਥੇ ਹੁਣ ਪ੍ਰਮਾਣ ਦਿੱਤਾ, ਸੁਨਤ ਸਰੋਨ ਪੁੱਟ ਸੰਗ, ਕਹਿੰਦੇ ਕੰਨਾਂ ਰੂਪੀ ਡੂਨਿਆਂ ਦੇ ਵਿੱਚ ਮਾਨੋ, ਉਹ ਅੰਮ੍ਰਿਤ ਵਰਗਾ ਮਿੱਠਾ ਜਿਹੜਾ ਸੀ ਨਾ ਸਵਾਦ ਆਇਆ ਸੁਣ ਕੇ, ਗੱਲ ਅੰਮ੍ਰਿਤ ਪੀ ਕੇ ਕੰਨਾਂ ਦੇ ਵਿੱਚ ਜਦੋਂ ਆ ਕਰਕੇ ਪਿਆ ਅੰਮ੍ਰਿਤ, ਇਹ ਬਚਨਾਂ ਰੂਪੀ ਅੰਮ੍ਰਿਤ ਹੀ ਹੋ ਗਿਆ ਮਾਨੋ, ਅਤੇ ਬਚਨਾਂ ਰੂਪੀ ਅੰਮ੍ਰਿਤ ਪੈਣ ਕਰਕੇ ਜ਼ੁਬਾਨ ਦੇ ਵਿੱਚ ਰਸ ਆਇਆ, ਮਨ ਨੂੰ ਸੁੱਖ ਆਇਆ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਜਦ ਤੁਸੀਂ ਕੋਈ ਸ਼ਬਦ ਪੜੋਂਗੇ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰੋਂਗੇ, ਜਦ ਕੰਨਾਂ ਨਾਲ ਸੁਣਦੇ ਹੋ, ਪਹਿਲਾਂ ਹੀ ਸ਼ੁਰੂ ਵਿੱਚ ਕਿਹਾ ਬਚਨ सिमरो सिमर सिमर सुख पावो कल कलेश तन माहे मिटावो। महाराज कहने उठत सुखिया बैठत सुखिया भाव नहीं लागे जा ऐसे बुझिया। इच्छा पूर्क सर्व सुख दाता हर जाके बस है काम धेना। कोई बंदा बहुत दुखी बैठा है उन्हूं आपा जाके कह दिए कोई नहीं भाई रब तेनू सुख देवेगा, वो इन्नी गल सुन के उहदा अद्धा दुख टुट जांदा है। इस करके इत्थे यही बचन कीता कि कन्ना विच सुनिया ही सारा कुछ हुंदा है। सुनिया सत संतोख ज्ञान, सुनिया अठ सठ का इसनान, सुनिया पढ़ पढ़ पावे मान, सुनिया लागे सहज ध्यान। कन्ना विच बाणी सुन के सहजे ही परमात्मा वल नूं ध्यान लग जांदा है।
ओ प्यास न...